सलोको तूते बंधन जास के।
सतगुरु जी कहते जिन्हों के भाई सारी तुक पढ़ो।
होआ साधु संग
जास के, होआ साधु संग जिन्हों पुरखों के टाइम साध संगत की प्राप्ति हुई है, जास के ताशके का संबंध होंदा है, किस पुरुषां दे बंधन टुटे जिन्हां ते साधुआं दी संगत प्राप्त होई है।
जो राते
करता भुगता दे बंधन, होमे दे बंधन, जमन मरन दे बंधन,
जो राते रंग एक कै
रहतरू परमेश्वर दे नाम च रंगे होए हन,
नानक गूढ़ा रंग
उन्हां नूं वारा कहिंदे मजीठी रंग जी, गाढ़ा भगतिया रंग चढ़ गया है, कुसुंबे दे रंग दी नहीं लैण वाला, सूहा रंग मैकी नहीं है, सच्चा रंगाड़ा रंग प्रेम दा चढ़ गया है उन्हां नूं।
पौड़ी रारा रंग हो या मन अपना,
रारी द्वारा आप कहिंदे ने हे भाई इस अपने मन नूं रंगो रंगना करो, प्रेम दे विच सार संगत रूपी मट्टी विच नाम रूपी रंग पा के, प्रेम रूपी जल पा के, सतगुरु रंगरेज द्वारा भगती नूं मट्टी विच अपने मन नूं रंगना करो। इस प्रकार
हर हर नाम जप हो जप रसना,
मारा रंग किवें चढ़दा, कहिंदे हरी जो सारिया पापा नूं हरन वाला है, हरी जो संस्या दा प्रमाण परमेगर संस्या दा हरन वाला है, उस दे नाम नूं जपना करो। महाराज जपया भी जाता कि रसना करके भी जपो, जिन्हों की रसना करके जगी दा सहां च भी पक जाता है, प्रभु जी बसे साध की रसना।
अरे रे दरगह कह ना को,
जे महाराज का नाम सिमन करोगे हे भाई, अरे नरादरी का वगा, अरे नलायक इधर आउंदा नहीं, तब आवेगा जब जूत पढ़न गे, क्यों पुरसीए लोग नरादरी के वाक कहिंदे जिवें, इस प्रकार महाराज कहिंदे रे 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 नीच रे पापी किधर जाना इधर आओ। इस प्रकार बहुत निरादरी के बचन दरगाह कोई नहीं साडे ताई कहेगा।
आओ बैठ आदर शुभ देव,
कहणगे आओ जी बैठो जी, आदर देणगे श्रेष्ठ नानक नाम ते आन साजना जन्म पदार्थ जीत, नानक धर्म ऐसे जवै कीतो पवन पुनीत, ते पापियां दी बात जिस बाबत क्या लिखा महाराज साहब जी ने, पापी कर्म कमाउंदे करदे हाए हाए, नानक जी मथन मधानियां त्यों मथे धर्म लाए, जे मधानियां नूं दुध रिड़की दा है तां दुध दी न्याय रिड़क करके उन्हां दे सूखम शरीर नूं विचों देहां नूं कढ के नरक च पाया जावेगा, ये दंड मिलेगा। जो पापां नूं कमाउण वाले है नाम जपण वाले दे धर्मराज भी मिठा हो के बोलेगा।
ओआ महली पावे तू बासा,
महलां विच जो स्वरूप मुक्ति, समीप मुक्ति, सृज मुक्ति, सलोक मुक्ति आदिक जां केवल मुक्ति रूप महलां विच तुरिया पद रूपी महलां च वासा पावेगा।
जन्म मरन नह होए विनाशा,
जिथे भाई ते जमन जन्म च पै के नाश नहीं होवेगा, मर के आशा दे सहत होके फेर नहीं जन्म धारेगा। जन्म मरन होए विनाशा, जदों बिना आशा तो हो गया उदो जमन मरन ही तेन होवेगा, ये आशा करके ही जमदा मरदा, आशा करता जगूंगा आशा मरे न जाए, ये आशा करके आंदा जांदा जीव रहिंदा है। सो हजूर फरमाउंदे हन
जन्म मरन नह होए विनाशा,
जमना ते मरना भी नहीं होवेगा, ते राह दे विच जिहड़ियां बाकी दियां अवस्था है, पहला बालक अवस्था हुंदी है, फिर बालक अवस्था विनाश हो जाती है, फिर किशोर अवस्था आउंदी है, फिर किशोर अवस्था विनाश हो जाती है, फिर किशोर अवस्था विनाश होण तों फिर ढलदी जवानी आउंदी प्रोढ़िया अवस्था, ओह भी नाश हो जाती है, अते फिर बुढ़ीपा आ जांदा, बुढ़ीपा भी अंत नाश हो जांदा, मौत आ जांदी है। इउं खट विकार जिहड़े देह दे उहनां च नाश नहीं होवेगा, ना जमेगा ते ना मरेगा, बिना आशा तो जदों हो जाएगा संसार दी तों।
मस्तक कर्म लिखियो तुर जाकर,
कहिंदे जिन्हां दे मत्थे दे भाई चंगे कर्म तुर अंतरयामी लिखणा कीते हन,
हर संपै नानक घर ताक,
उन्हां दे पास हरी दे नाम रूपी भगूती ए पदार्थ उन्हां दे पास है सारे,
घर
सतसंगत तिहारी हिरदे दे अंदर।
सलोक लालच झूठ विकार मोह,
जिहड़े लोक खाण दा लालच करदे है अते झूठ बोलदे है, वकार काम आदिकां च फसे रहिंदे है, ਮੋਹ ਕਰਦੇ ਸਰੀਰਾਂ ਨਾਲ
ਵਿਆਪਤ ਮੂੜੇ ਅੰਧ
ਚ ਵਿਆਪਤ ਲੱਗੇ ਰਹਿੰਦੇ ਉਹ ਮੂਰਖਣਗੇ ਅੰਧੇ ਅਗਿਆਨੀ ਹਨ ਬਸਮਝ
ਲਾਗ
ਪਰਮਾਰਥ ਰੂਪੀ ਨਿਗਾਹ ਨੀ ਹੈ ਉਹਨਾਂ ਦੀ
ਲਾਗ ਪਰੇ ਦੁਰਗੰਧ ਸਿਉ
ਵਿਸ਼ਾ ਰੂਪੀ ਖੋਟੀ ਦੁਰਗੰਧੀ ਚ ਰਾਤ ਨੇ ਪਰਚ ਰਹੇ ਹਨ
ਨਾਨਕ ਮਾਇਆ ਬੰਦ
ਇਸ ਪ੍ਰਕਾਰ ਮਾਇਆ ਨੂੰ ਬੰਨ ਲੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮਾਇਆ ਦੇ ਬੰਧਨ ਹਨ ਭਾਈ ਜਿਹੜਾ ਲਾਲਚ ਚ ਫਸਣਾ ਖਾਣ ਪੀਣ ਦੇ ਜੋੜਨ ਦੇ ਅਤੇ ਝੂਠ ਬੋਲਣ ਚ ਵਕਾਰ ਭੋਗਣ ਚ ਮੋਹ ਵਿਚ ਲੱਗੇ ਰਹਿਣੇ ਅੰਧਤਾਈ ਵਾਲੇ ਮੂਰਖ ਲੱਗੇ ਹੈ ਇਸ ਪ੍ਰਕਾਰ ਦੁਰਗੰਧੀ ਦੇਣ ਵਾਲੇ ਦਿਸ਼ਾ ਚ ਲੱਗ ਪਏ ਹੈ ਜਿਹੜੇ ਉਹ ਮਾਇਆ ਦੇ ਨਾਲ ਬੱਝ ਕੇ ਕੈਦੀ ਹੋ ਗਏ ਹਨ
ਪੌੜੀ ਲੱਲਾ ਲਪਟ ਵਿਖੈ ਰਸ ਰਾਤੇ
ਦਿਲਰੀ ਦੁਆਰਾ ਮਹਾਰਾਜ ਸਾਹਿਬ ਫਰਮਾਉਂਦੇ ਹਨ
ਲੱਲਾ ਲਪਟ ਵਿਖੈ ਰਸ ਰਾਤੇ
ਭਾਈ ਮਹਾਰਾਜ ਕਹਿੰਦੇ ਵਿਸ਼ਿਆਂ ਦੀ ਲਪਟ ਜਾਣ ਕੇ ਜਿਵੇਂ ਲਿਪਟਨ ਚਾਹ ਨੂੰ ਪੀ ਪੀ ਕੇ ਲੋਕ ਬੜੇ ਖੁਸ਼ ਹੁੰਦੇ ਕਿ ਬੜੀ ਚੰਗੀ ਹੈ ਇਸੇ ਪ੍ਰਕਾਰ ਮਾਇਆ ਦੀ ਲਪਟਾਂ ਚ ਪੈ ਕੇ ਬੜੇ ਐਸੀ ਲਪਟ ਆਉਂਦੀ ਆਨੰਦ ਆਉਂਦਾ ਕਹਿੰਦੇ ਉਹ ਵਿਸ਼ਿਆਂ ਦੇ ਰਸ ਨੂੰ ਮੰਨ ਕੇ ਹੈ ਤਾਂ ਵਿਓ ਰੂਪ ਹੀ ਉਹਨਾਂ ਦੇ ਰਸ ਵਿਚ ਮਸਤ ਹੋਏ ਫਿਰਦੇ ਹਨ ਵਿਸ਼ਿਆਂ ਦੀ ਲਪਟ ਲਪੇਟ ਚ ਲਪਟੇ ਹੋਏ
ਅਹੂ ਬੁੱਧ ਮਾਇਆ ਮਦ ਮਾਤੇ
ਹੰਕਾਰ ਵਾਲੀ ਬੁੱਧੀ ਹੈ ਕਿ ਅਸੀਂ ਵਿਸ਼ੇ ਭੋਗਦੇ ਹਾਂ ਅਸੀਂ ਸੁਖ ਭੋਗਦੇ ਹਾਂ ਮਾਇਆ ਦੇ ਹੰਕਾਰ ਚ ਮਾਇਆ ਕਰਕੇ ਸ਼ਰਾਬ ਪੀ ਪੀ ਕੇ ਕਮਲੇ ਹੋਏ ਰਹਿੰਦੇ ਮਸਤ ਹੋਏ ਰਹਿੰਦੇ ਹਨ
ਯਾ ਮਾਇਆ ਮਹ ਜਨਮ ਹੈ ਮਰਨਾ
ਇਹ ਜਿਹੜੀ ਮਾਇਆ ਨੂੰ ਤੁਸੀਂ ਸੁਖਦਾਇਕ ਸਮਝਿਆ ਇਹਦੀਆਂ ਲਪਟਾਂ ਆਨੰਦ ਚੰਗੇ ਸਮਝੇ ਵਿਸ਼ਿਆਂ ਦੇ ਰਸ ਰੰਗੇ ਰਹਿੰਦੇ ਹੋ ਇਸ ਮਾਇਆ ਤਾਂ ਬਈ ਜੰਮਣਾ ਤੇ ਮਰਨਾ ਬਣਿਆ ਰਹੇਗਾ ਮੁਕਤ ਨੀ ਹੋ ਸਕੋਗੇ
ਜਿਉ ਜਿਉ ਹੁਕਮ ਤਿਵੈ ਤਿਉ ਕਰਨਾ
ਮਾਇਆ ਰੂਪੀ ਸ਼ਿਕਾਰੀ ਨੂੰ ਤੁਹਾਨੂੰ ਜੂਨਾ ਰੂਪੀ ਪਿੰਜਰੇ ਚ ਪਾ ਲਿਆ ਹੁਣ ਜਿਵੇਂ ਜਿਵੇਂ ਹੁਕਮ ਹੁੰਦਾ ਉਵੇਂ ਉਵੇਂ ਜੀਆਂ ਨੂੰ ਕਰਨਾ ਪੈਂਦਾ ਪਤੰਤਰ ਹੋ ਜਾਂਦੇ ਹੈ ਫਲ ਭੋਗਣ ਵਾਸਤੇ
ਪੂਰਾ
ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਬ੍ਰਹਮ ਵੇਟਿਆਂ ਦੀ ਨਿਗਾਹ ਉਹ ਹੈ ਕੋਈ ਊਣਾ ਕੋਈ ਆਪੋ ਨਹੀਂ ਹੈ ਤੇ ਕੋਈ ਪੂਰਨ ਪੁਰਖ ਨਹੀਂ ਆਪੋ ਹੈ ਗੁਣਾ ਤੋਂ ਊਣਾ ਨਹੀਂ ਕੋਈ ਗੁਣਾ ਕਰਕੇ ਪੂਰਨ ਨਹੀਂ ਹੈ
ਕੋਊ ਸੁਗਰ ਨਾ ਕੋਊ ਮੂਰਾ
ਬ੍ਰਹਮ ਵੇਟਿਆਂ ਦੀ ਇਹ ਨਿਗਾਹ ਨਾ ਕੋਈ ਸੁਗੜ ਚਤੁਰ ਹੈ ਆਪ ਨਾ ਕੋਈ ਮੂਰਖ ਹੈ ਆਪ
ਜਿਤ ਜਿਤ ਲਾਵੋ ਤਿਤ ਤਿਤ ਲਗਨਾ
ਬ੍ਰਹਮ ਗਿਆਨੀ ਤਾਂ ਵਾਹਿਗੁਰੂ ਤੇ ਨਿਗਾਹ ਰੱਖਦੇ ਸ਼ੇਰ ਦ੍ਰਿਸ਼ਟੀ ਹੈ ਕਿਸਾਨ ਸਿੰਘ ਜੀ ਕੂਕਰ ਦ੍ਰਿਸ਼ਟੀ ਹੈ ਸ਼ੇਰ ਦੀ ਨਿਗਾਹ ਹੁੰਦੀ ਹੈ ਜਿਸ ਵੇਲੇ ਕੋਈ ਸ਼ਸਤਰ ਚਲਾਵੇ ਉਹ ਸ਼ਸਤਰ ਵੱਲ ਨੀ ਵੇਖਦਾ ਸ਼ਸਤਰ ਚਲਾਉਣ ਵਾਲੇ ਨੂੰ ਵੇਖਦਾ ਤੇ ਕੁੱਤੇ ਦੀ ਨਿਗਾਹ ਹੁੰਦੀ ਹੈ ਲਾਠੀ ਨੂੰ ਡੰਗ ਮਾਰ ਦੰਦੀਆਂ ਵੱਢਦਾ ਕਹਿੰਦੇ ਲਾਠੀ ਮੇਰੇ ਵੱਜਦੀ ਹੈ ਮਾਰਨ ਵਾਲੇ ਨੂੰ ਨੀ ਸਮਝ ਸਕਦਾ ਇਹ ਕੁੱਤੇ ਦੀ ਦ੍ਰਿਸ਼ਟੀ ਹੈ ਬ੍ਰਹਮ ਗਿਆਨੀਆਂ ਦੀ ਵਾਹਿਗੁਰੂ ਤੇ ਹੀ ਨਿਗਾਹ ਹੈ ਉਹ ਸਭ ਕੁਝ ਉਹੀ ਕੌਣ ਤੇ ਕਰਦਾ ਜਾਣਦੇ ਹੋ ਕਹਿੰਦੇ ਹਨ
ਜਿਤ ਜਿਤ ਲਾਭ ਹੋ ਤਿਤ ਤਿਤ ਲੱਗਣਾ
ਇਹ ਸ਼ੇਰ ਦ੍ਰਿਸ਼ਟੀ ਹੈ ਹੇ ਮਹਾਰਾਜ ਜਿਸ ਜਿਸ ਪਾਸੇ ਲਾਉਣੇ ਉਸ ਪਾਸੇ ਲੱਗਣਾ ਹੁੰਦਾ ਹੈ ਇਹ ਬਾਜੀ ਪਾਈ ਹੈ ਤਾਂ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਇਸ ਦਿਖਲਾਈ
ਨਾਨਕ ਠਾਕੁਰ ਸਦਾ ਅਲਿਪਨਾ
ਪਰਮੇਸ਼ਰ ਪਾਪ ਉਨਕਾ ਉਸ ਲੇਪ ਨਾ ਲੱਗ ਘੜਕੜ ਸਦ ਹੀ ਘੜਕੜ ਅੰਤਰ ਸਦ ਹੀ ਜਾਗ ਤੂੰ ਅਲੇਪ ਰਹਿੰਦਾ ਪਾਰ ਬ੍ਰਹਮ ਗੁਰੂ ਸਾਹਿਬ ਜੀ ਕਹਿੰਦੇ ਉਹ ਪਾਪ ਪੁੰਨ ਤੋਂ ਨਿਰਲੇਪ ਹੈ ਸਦਾ ਉਸ ਨੂੰ ਪਾਪ ਪੁੰਨ ਦਾ ਲੇਪ ਨਹੀਂ ਕਿਸੇ ਪ੍ਰਕਾਰ ਦਾ ਜਬ ਅਕਾਰ ਕਸ਼ਨਾ ਦ੍ਰਿਸ਼ਟੇਤਾ ਪਾਪ ਪੁੰਨ ਤੋਂ ਕਹਿਤੇ ਹੋਤਾ ਜਦੋਂ ਨਿਰੰਕਾਰ ਰੂਪ ਹੀ ਹੈ ਉਹ ਰੂਪ ਨਾ ਰੇਖਣਾ ਰੰਗ ਕੋਈ ਤ੍ਰੈਗੁਣ ਤੇ ਪ੍ਰੋ ਭਿੰਨ ਤੁਸਾਂ ਬੁਝਾਏ ਨਾਨਕਾ ਜੀ ਸੋ ਗਿਆ ਸੋ ਪ੍ਰਸੰਨ ਫਿਰ ਉਹਨੂੰ ਪਾਪ ਪੁੰਨ ਦਾ ਕੀ ਲੇਪ ਲੱਗਣਾ ਸੀ ਹਰ ਵਕਤ ਨਿਰਲੇਪ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਪੁੰਨ ਨਹੀਂ ਲੈਂਦਾ ਸਾਰੀ ਦੀ ਪੜਲੋਂ ਕਰਕੇ ਪਾਪ ਨਹੀਂ ਉਹਨੂੰ ਲੱਗਦਾ ਇਉਂ ਠਾਕੁਰ ਸਦਾ ਹੀ ਨਿਰਲੇਪ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਵਰ
ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ
ਦੂਸਰੀ ਲਿਲੜੀ ਕਹਿੰਦੇ ਹਨ ਸੱਚੇ ਪਾਤਸ਼ਾਹਾਂ ਜੀ
ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ
ਉਹ ਲਾਲ ਪਿਆਰਾ ਹੈ ਪਿਆਰਾ ਕੈਸਾ ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ ਫੇਰ ਕੈਸਾ ਗੋ ਇੱਕ ਕਿਤੇ ਇੰਦਰੀਆਂ ਨੂੰ ਬਿੰਦ ਰੱਖਿਆ ਕਰਨ ਵਾਲਾ ਹੈ ਗੋ ਬੇਦਾਦਕਾਂ ਦੀ ਰੱਖਿਆ ਕਰਨ ਵਾਲਾ ਹੈ ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਪ੍ਰਾਪਤ ਹੋਣ ਯੋਗ ਹੈ
ਪ੍ਰਭ
ਸਮਰੱਥ ਹੈ
ਗਹਿਰ ਗੰਭੀਰ ਅਥਾ
ਗਹਿਰ ਨਿਰਹਲ ਹੈ ਉਹ ਸਰੂਪ ਅਤੇ ਗੰਭੀਰ ਡੂੰਘੇ ਤੋਂ ਡੂੰਘਾ ਹੈ ਸਮੁੰਦਰ ਆਦਿਕਾਂ ਕਰਕੇ ਵੀ ਅੰਤ ਨਹੀਂ ਪਾਈ ਦਾ ਥਾ ਬੇਹਾਥ ਹੈ ਕਿਸੇ ਪ੍ਰਕਾਰ ਪ੍ਰਕਿਰਤੀ ਕਰਕੇ ਵੀ ਥਾਂ ਨਹੀਂ ਪਾਈ ਜਾਂਦੀ।
ਦੂਸਰ ਨਾਹੀ ਅਵਰ ਕੋ
ਅਤੁੱਲ ਆਸ ਪਰਸ ਹੈ, ਅਤੇ ਦੂਸਰਾ ਅਵਰ ਸਥਾਨ ਚ ਹੋਰ ਕੋਈ ਉਹਦੇ ਤੁਲ ਨਹੀਂ ਹੈ।
ਨਾਨਕ ਬੇਪਰਵਾਹ
ਜੀ ਕਹਿੰਦੇ ਉਹ ਬੇਪਰਵਾਹ ਬੇਖਾਸ਼ ਹੈ, ਕਿਸੇ ਦੇ ਨਿਆਜ ਤੇ ਸੀਰਨੀਆਂ ਤੇ ਖੁਸ਼ ਹੋਣ ਵਾਲਾ ਨਹੀਂ, ਬੇਪਰਵਾਹ ਹੈ ਉਹ।
ਪੌੜੀ ਲੱਲਾ ਤਾਕੈ ਲਵੈ ਨਾ ਕੋ,
ਇਹ ਦੂਸਰੀ ਲਲੀ ਦੁਆਰਾ ਕਹਿੰਦੇ ਹਨ, ਪਹਿਲਾਂ ਲਲੀ ਕਹੀ ਹੈ ਫਿਰ ਲਲੀ ਕਹੀ ਹੈ, ਲੱਲਾ ਤਾਕੈ ਲਵੈ ਨਾ ਕੋ, ਲੱਲੇ ਅੱਖਰ ਦੁਆਰਾ ਕਹਿੰਦੇ ਉਸ ਪਰਮੇਸ਼ੁਰ ਦੇ ਲਵੈ ਸਦਰਸ ਹੋਰ ਕੋਈ ਨਹੀਂ ਹੋ ਸਕਦਾ ਹੈ ਭਾਈ।
ਇੱਕ ਹੈ ਆਪ ਅਵਰ ਨਹਿ ਹੋ,
ਇੱਕੋ ਇੱਕ ਆਪ ਹੈ ਪਰਮੇਸ਼ੁਰ, ਅਵਰ ਨਹੀਂ ਕੋਈ, ਹੋਰ ਨਹੀਂ ਕੋਈ ਹੋ ਸਕਦਾ, ਤੁਲ ਨਾ ਪਿੱਛੇ ਹੈ ਹੋਇਆ ਹੈ ਨਾ ਹੁਣ ਹੈ ਨਾ ਅੱਗੇ ਨੂੰ ਕੋਈ ਅਵਰ ਹੋਵੇਗਾ।
ਹੋਣਹਾਰ ਹੋਤ ਸਦ ਆਇਆ,
ਹੂਤ ਕਾਲ ਚ ਵੀ ਉਹੀ ਹੋਣਹਾਰ ਸੀ ਤੇ ਹੁੰਦਾ ਹੀ ਸਦਾ ਆਇਆ ਹੈ, ਅੱਗੇ ਨੂੰ ਵੀ ਹੋਣਹਾਰ ਉਹ ਹੋਵੇਗਾ, ਪਿੱਛੇ ਹੁੰਦਾ ਆਇਆ ਸਦਾ
ਹੋਆ ਕਾ ਅੰਤ ਨਾ ਕਾਹੂ ਪਾਇਆ,
ਉਹਦਾ ਅੰਤ ਕਿਸੇ ਨੂੰ ਪਿੱਛੇ ਵੀ ਨਾ ਹੋਣ ਨਾ ਅੱਗੇ ਨੂੰ ਕਿਸੇ ਨੂੰ ਪਾਇਆ ਨਹੀਂ ਹੈ।
ਕੀਟ ਹਸਤ ਮਹਿ ਪੂਰ ਸਮਾਨੇ,
ਹੱਥੀ ਵਿੱਚ ਇੱਕੋ ਜਿਹਾ ਪੂਰਨ ਹੈ, ਉਹਦੀ ਜੋਤ ਸਮਾਈ ਹੋਈ ਹੈ, ਇੱਕੋ ਜਿਹਾ ਮਿਲਿਆ ਹੋਇਆ ਹੈ। ਇਹਦੇ ਉੱਤੇ ਸਾਧ ਸੰਗਤ ਜੀ ਦ੍ਰਿਸ਼ਟਾਂਤ ਹਨ, ਕੀੜੀ ਤੇ ਹਾਥੀ ਦੇ ਵਿੱਚ ਪੂਰਿਆ ਸਮਾਨ ਇੱਕੋ ਜਿਹਾ, ਇਹ ਤੇ ਲੋਕ ਕਰਮ ਕਾਂਡ ਦੀ ਸ਼ੰਕਾ ਕਰਦੇ ਹੈ, ਉਹ ਕਹਿੰਦੇ ਜੀ ਇਹ ਕੀੜੀ ਦੇ ਅੰਦਰ ਜੋਤ ਹੈ ਪਰਮੇਸ਼ੁਰ ਦੀ, ਜੋ ਹਾਥੀ ਦੇ ਪਾਰੀ ਦੇ ਅੰਦਰ ਹੈ ਤਾਂ ਇੱਕ ਕੋਨੇ ਜੀ ਟੀਕੀ ਰਹੂਗੀ, ਕੀ ਪਤਾ ਲੱਗੂ ਉਹਦੀ ਜੋਤ ਕੀੜੀ ਦੀ ਹਾਥੀ ਵਿੱਚ ਪਈ ਹੋਈ ਹੈ, ਅਤੇ ਜੇ ਹਾਥੀ ਦੀ ਜੋਤ ਕੀੜੀ ਚ ਪਾ ਰਹੀ ਹੈ ਤਾਂ ਪਾਸੀ ਲੌਂਕੀ ਉਹ ਕੀੜੀ ਛੋਟੀ ਜੀ ਹੈ, ਹਾਥੀ ਦੀ ਜੋਤ ਉਹਦੇ ਅੰਦਰ ਕਿਵੇਂ ਟਿਕੇਗੀ, ਇਹ ਸਵਾਲ ਕਰਦੇ ਆ ਲੋਕ। ਉਹਨਾਂ ਸਵਾਲਾਂ ਦਾ ਉੱਤਰ ਸਾਹਿਬ ਸੰਗਤ ਜੀ ਨਿਆਇਕ ਤਾਂ ਇਉਂ ਦਿੰਦੇ ਹੈ, ਕਹਿੰਦੇ ਜਿਵੇਂ ਦੀਵਾ ਹੁੰਦਾ ਨਾ, ਜਿਸ ਮੰਦਰ ਜਗਾ ਦੀਏ ਜਿੱਡਾ ਕੁ ਮੰਦਰ ਦਾ ਆਕਾਰ ਹੁੰਦਾ ਹੈ ਉਹਦਾ ਕੋਈ ਜੋਤ ਪ੍ਰਕਾਸ਼ ਦੀ ਹੈ, ਇੱਕ ਦੇਸੀ ਮੰਨਦੇ ਆ ਆਤਮਾ ਨੂੰ, ਨਿਆਇਕ ਲੋਕ ਜਿਹੜੇ ਹੈ ਇੱਕ ਦੇਸੀ ਮੰਨਦੇ ਕਰੇ, ਕਹਿੰਦੇ ਹੈ ਜੋਤ ਇੱਕ ਥਾਂ ਇੱਕ ਦੇਸੀ, ਉਹਦੀ ਲਸ਼ਕ ਦੇ ਨਾਲ ਤੇ ਸਾਰਿਆਂ ਚ ਰੋਸ਼ਨੀ ਦੀ, ਜਿਵੇਂ ਦੀਵਾ ਇੱਕ ਥਾਂ ਰੱਖ ਦਈਏ ਕੋਨੇ ਤੇ ਉਹਦੀ ਲਸ਼ਕ ਜਿੰਨਾ ਮੰਦਰ ਹੁੰਦਾ ਉਨੀ ਪ੍ਰਤੀਤ ਹੁੰਦੀ ਹੈ, ਇਹ ਨਿਆਇਕਾਂ ਦਾ ਮਤ ਇੱਕ ਦੇਸੀ ਮੰਨ ਕੇ। ਪਰ ਇਹ ਸਾਧ ਸੰਗਤ ਜੀ ਦੋਵੇਂ ਮਤ ਜਿਹੜੇ ਹੈ ਇਹ ਗ੍ਰਹਿਣ ਕਰਨੇ ਯੋਗ ਨੇ, ਦੋਵੇਂ ਭੇਦਵਾਦ ਦੇ ਮਤ ਹੈ। ਅਦਵੈਤਵਾਦ ਇਸ ਪ੍ਰਕਾਰ ਸਿੱਧ ਹੁੰਦਾ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਹਸਤ ਕੀਟਮੈ ਪੂਰ ਸਮਾਨੇ, ਜਿੱਥੇ ਸਾਧ ਸੰਗਤ ਜੀ ਛੋਟਾ ਜਿਹਾ ਘੜਾ ਬਣਾਇਆ ਹੋਇਆ ਹੈ ਉੱਥੇ ਘੜੇ ਜਿੰਨਾ ਆਕਾਸ਼ ਵਿੱਚ ਸਵਾ ਮਣ ਦਾਣੇ ਪੈਣ ਦਾ ਜਾਂ 20 ਸਿਰ ਦਾਣੇ ਪੈਣ ਦਾ ਹੀ ਬਣਦਾ, ਅਤੇ ਜਿੱਥੇ ਵੱਡਾ ਇੱਧਰ ਮੰਦਰ ਬਣਾਇਆ ਮੱਠ ਬਣਾਇਆ ਹੋਇਆ ਉਹਦੇ ਚ ਓਨੇ ਆਦਮੀ ਬੈਠਣ ਦਾ ਉਹ ਆਕਾਰ ਬਣਦਾ ਹੈ। ਆਕਾਸ਼ ਇੱਕੇ ਤਰ੍ਹਾਂ ਇੱਕੋ ਹੀ ਹੁੰਦਾ ਹੈ, ਆਕਾਸ਼ ਦੇ ਵਿੱਚ ਕੋਈ ਫਰਕ ਨਹੀਂ, ਜਿੱਦਾਂ ਮਕਾਨ ਬਣਾ ਲਿਆ ਉਹਦੇ ਮਕਾਨ ਚ ਬੈਠਣ ਵਾਲਾ ਓਨਾ ਥਾਂ ਹੈ, ਜਿੰਨਾ ਘੜਾ ਉਹਦੇ ਚ ਦਾਣੇ ਪੈਣ ਜਿੰਨਾ ਓਨਾ ਹੈ। ਇਸ ਪ੍ਰਕਾਰ ਉਹਦਾ ਨਾਂ ਘਟਾਕਾਸ਼ ਹੈ, ਦੂਸਰਾ ਨਾਂ ਮਟਾਕਾਸ਼ ਹੈ। ਇਵੇਂ ਈਸ਼ਵਰ ਜਿਹੜਾ ਹੈ ਉਹ ਅੰਤਰਜਾਮੀ ਸੱਚੇ ਪਾਤਸ਼ਾਹ ਜਿਹੜਾ ਚਿਰਾਕਾਸ਼ ਬ੍ਰਹਮ ਸੁੱਧ, ਉਹਦੇ ਵਿੱਚ ਮਾਇਆ ਕਰਕੇ ਜਿਹੜਾ ਮੈਂ ਇੱਕ ਤੋਂ ਬਹੁਤੇ ਹੋਵਾਂ ਇਹ ਰੂਪ ਧਾਰੇ ਮਾਇਆ ਸਵਲ ਪੁਣਾ, ਇਹ ਮਟਾਕਾਸ਼ ਦੀ ਨਹੀਂ ਈਸ਼ਵਰ ਬਣਿਆ ਹੋਇਆ, ਤੇ ਜਿੰਨੇ ਜੀਵ ਹੈ ਘਟਾਕਾਸ਼ ਦੀ ਨਿਆਈ ਹੈ, ਜਿਵੇਂ ਘੜੇ ਜਿੰਨਾ ਕੁ ਆਕਾਸ਼ ਆਉਂਦਾ ਹੈ, ਆਕਾਸ਼ ਦੋਹਾਂ ਜੇ ਘੜਾ ਭੰਨ ਦਈਏ ਤੇ ਫਿਰ ਘੱਟ ਬੂਟੇ ਤੇ ਉਹੀ ਪ੍ਰਕਾਸ਼ ਉਹ ਪ੍ਰਕਾਸ਼ ਰਹਿ ਜਾਂਦਾ, ਜੇ ਮੰਦਰ ਦੀਆਂ ਕੰਧਾਂ ਲਾ ਦਈਏ ਉਹੀ ਆਕਾਸ਼ ਰਹਿ ਜਾਂਦਾ। ਇਸੇ ਪ੍ਰਕਾਰ ਸਾਸਿਆਂ ਜਿਹੜੀਆਂ ਉਪਾਧੀਆਂ ਹਨ, ਮਾਇਆ ਦੀ ਉਪਾਧੀ ਕਰਕੇ ਈਸ਼ਵਰ ਨਾਮ ਪਿਆ ਹੋਇਆ, ਅਵਿਦਿਆ ਦੀ ਉਪਾਧੀ ਕਰਕੇ ਜੀਵ ਨਾਮ ਪਿਆ, ਇਹ ਉਪਾਧੀਆਂ ਘਟਾ ਤੇ ਘਟਾ ਘਟਾਕਾਸ਼ ਤੇ ਮਟਾਕਾਸ਼ ਬਣਾਈ ਬੈਠੀਆਂ, ਦੋਹਾਂ ਉਪਾਧੀਆਂ ਨੂੰ ਕੱਢ ਦਈਏ ਤੇ ਮਹਾਕਾਸ਼ ਹੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਉਪਾਧੀ ਭੇਦ ਕਰਕੇ ਜਿਹੜਾ ਕੀੜੀ ਦੇ ਅੰਦਰ ਜੋਤ ਪ੍ਰਤੀਤ ਹੁੰਦੀ ਹੈ ਉਹੀ ਸੱਤਾ ਪਰਮੇਸ਼ਰ ਦੀ ਹਾਥੀ ਦੇ ਅੰਦਰ ਪੈ ਕੇ ਹਾਥੀ ਦੇ ਕੋਨੇ ਤੇ ਨਹੀਂ ਰਹਿੰਦੀ, ਉਹ ਸਾਰੇ ਵਿਆਪਕ ਹੈ ਆਕਾਸ਼ ਵਾਂਗੂ, ਜਿੱਥੇ ਮੰਦਰ ਜਿੱਡਾ ਬਣ ਲਈਏ ਓਡਾ ਹੀ ਆਕਾਸ਼ ਆ ਜਾਂਦਾ ਅੰਦਰ, ਇੱਥੇ ਜਿੱਥੇ ਛੋਟਾ ਘੜਾ ਬਣਾ ਦਈਏ ਉੱਥੇ ਘੜੇ ਜਿੰਨਾ ਹੀ ਆਕਾਸ਼ ਆ ਜਾਂਦਾ, ਕਿਉਂ ਕੀੜੀ ਦੇ ਆਕਾਰ ਚ ਕੀੜੀ ਦੇ ਆਕਾਰ ਜਿੰਨਾ ਹੀ ਚੇਤਨ ਆਇਆ ਹੋਇਆ, ਅਤੇ ਹਾਥੀ ਦੇ ਆਕਾਰ ਚ ਹਾਥੀ ਜਿੰਨਾ ਹੀ ਆਕਾਰ ਆਇਆ ਹੋਇਆ ਚੇਤਨ ਆਇਆ ਹੋਇਆ, ਚੇਤਨ ਵਿੱਚ ਫਰਕ ਨਹੀਂ, ਕੀੜੀ ਚ ਵੀ ਛੋਟਾ ਹੋਊ ਤੇ ਹਾਥੀ ਚ ਵੱਡਾ ਹੋਊ ਉਹ ਆਕਾਸ਼ ਦੀ ਨਹੀਂ ਆਈ ਹੈ, ਉਹ ਨਿਰਵਿਕਲਪ ਰੂਪ ਹੈ, ਕਲਪਨਾ ਤੋਂ ਰਹਿਤ ਹੈ, ਉਸ ਦੇ ਅੰਦਰ ਇੱਕੋ ਜਿਹਾ ਪੂਰਿਆ ਆਕਾਸ਼ ਵਾਂਗੂ ਪਰਮੇਸ਼ੁਰ ਸਾਰੇ ਪੂਰਨੇ ਦ੍ਰਿਸ਼ਟਾਂ ਚ ਦੇਣਾ।
ਕੀਟ ਹਸਤ ਮਹਿ ਪੂਰ ਸਮਾਨੇ,
ਕੀੜੀ ਤੇ ਹਾਥੀ ਦੇ ਵਿੱਚ ਪੂਰਨ ਇੱਕੋ ਜਿਹਾ ਸਮਾਇਆ ਹੋਇਆ, ਜਿਵੇਂ ਆਕਾਸ਼ ਵੱਡੇ ਮੰਦਰ ਚ ਵੀ ਆਇਆ ਆ ਤੇ ਛੋਟੇ ਮੰਦਰ ਚ ਵੀ, ਜਿੱਡਾ ਇਹਦਾ ਆਕਾਰ ਆ ਓਡੇ ਆਕਾਰ ਚੋ ਚੇਤਨ ਆਇਆ ਹੋਇਆ, ਕੀੜੀ ਤੇ ਹਾਥੀ ਚ ਇੱਕੋ ਜਿਹਾ ਪੂਰਨ ਹੈ, ਸਾਰੇ ਸਮਾਇਆ ਹੋਇਆ ਵਿਆਪਕ ਹੈ, ਜਾਨਣਾ ਕਰੋ ਆਕਾਸ਼ ਦੀ ਨਿਆਈ।
ਪ੍ਰਗਟ ਪੁਰਖ ਸਭ ਠਾਉ ਜਾਣੇ,
ਸਾਰਿਆਂ ਨਾਲ ਪ੍ਰਗਟ ਹੈ ਅਤੇ ਸਾਰਿਆਂ ਦੇ ਵਿੱਚ ਪੁਰਸ਼ਾਰਥ ਦੇਣ ਵਾਲਾ, ਉਦਮ ਦੇਣ ਵਾਲਾ ਹੈ, ਚੇਤਨ ਸੱਦਾ ਦੇਣ ਵਾਲਾ ਹੈ, ਸਾਰੀਆਂ ਪੁਰੀਆਂ ਚ ਆਕਾਸ਼ ਵਾਂਗੂ ਵਿਆਪਕ ਹੈ ਤੇ ਸਾਰਿਆਂ ਥਾਵਾਂ ਚੋ ਜਾਣੀਦਾ ਹੈ, ਜਾਣਿਆ ਗੁਰਮੁਖਾਂ ਨੇ, ਸਾਰਿਆਂ ਥਾਵਾਂ ਦੀ ਜਾਣਦਾ ਉਹ।
ਜਾ ਕੋ ਦੀਨੋ ਹਰ ਰਸ ਆਪਣਾ,
ਇਹ ਬਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ, ਸਮਝ ਪਈ, ਜਿਹਨਾਂ ਨੂੰ ਮਾਰਨ ਆਪਦਾ ਹਰੀ ਦਾ ਰਸ ਆਪਣਾ ਸੱਚੇ ਪਾਤਸ਼ਾਹ ਦੇਣਾ ਕੀਤਾ ਆਤਮਾਨੰਦ।
ਨਾਨਕ ਗੁਰਮੁਖ ਹਰ ਹਰ ਤੇ ਜਪਣਾ,
ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਗੁਰਮੁਖ ਬਣ ਕੇ ਭਾਈ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਗੁਰਮੁਖੋ ਜਪਣਾ ਕੀਤਾ ਹੈ। ਉਹਨਾਂ ਨੇ ਅੱਗੇ ਨੂੰ ਜਪਣਾ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਬਣਾਉਣਾ ਮਹਾਰਾਜ ਨੇ।
ਸਲੋਕ ਆਤਮ ਰਸ ਜਿਹ ਜਾਣੇ ਆ,
ਇਹ ਸਾਹਿਬ ਸਿੰਘ ਜੀ ਆਤਮਾ ਜੋ ਸਾਰਿਆਂ ਦਾ ਆਸਰਵ ਉਸੇ ਤਮ ਅਵਸਰ ਕਰਕੇ ਪ੍ਰਾਪਤ ਹੈ, ਜਿਹਦੇ ਕਿ ਆ ਤਮ ਨਾ ਉਹ ਹਨੇਰੇ ਦਾ ਹੈ, ਅਵਰਨ ਸ਼ਕਤੀ ਹੈ ਜਿਹੜੀ ਹਨੇਰੇ ਦੀ ਅਗਿਆਨ ਦੀ, ਸੱਤਵਾ ਪਾਤ ਸ਼ਕਤੀ ਤੇ ਅਪਾਨਾ ਪਾਤ ਸ਼ਕਤੀ, ਇਹਨਾਂ ਦੋਹਾਂ ਤੋਂ ਆ ਜਿਹੜਾ ਰਹਿਤ ਹੈ ਤੇ ਸਾਰਿਆਂ ਦਾ ਆਤਮਾ ਆਪਣਾ ਆਪ ਰੂਪ ਹੈ, ਉਸ ਦੇ ਰਸ ਆਨੰਦ ਨੂੰ ਜਿਹਨਾਂ ਨੇ ਜਾਣਿਆ ਹੈ।
ਹਰ ਰੰਗ ਸਹਿਜੇ
ਸਤਿਗੁਰੂ ਕਲਗੀ ਧਰਮ ਲੋਹ ਪ੍ਰਕਾਸ਼ ਲਿਖਿਆ ਹੈ, ਆਤਮ ਰਸ ਜੇ ਜਾਣੀ ਸੋਹਾ ਖਾਲਸਾ ਦੇਵ, ਪ੍ਰਭ ਮੈਂ ਮੋਹ ਮੈਂ ਤਾਸਵੇਂ ਰੰਚਕ ਨਾਹੀ ਭੇਦ। ਜਿਹੜੇ ਆਤਮਦੇਵ ਨੂੰ ਜਾਣਦੇ ਉਹ ਖਾਲਸਾ ਦੇਵ ਪੂਜਨੀਕ ਹਨ, ਵਾਹਿਗੁਰੂ ਚ ਤੇ ਸਾਡੇ ਵਿੱਚ ਤੇ ਉਹਨਾਂ ਖਾਲਸੇ ਵਿੱਚ ਰਤੀ ਜੀ ਨਾਲ ਫਰਕ ਨੀ, ਕੋਈ ਰੂਪ ਹਾਂ ਸੀ। ਇਹ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹੈ ਲੋਹ ਪ੍ਰਕਾਸ਼ ਵਿੱਚ, ਇਸੇ ਪ੍ਰਕਾਰ ਹਜ਼ੂਰ ਇੱਥੇ ਕਹਿ ਰਹੇ ਹਨ।
ਆਤਮ ਰਸ ਜਿਹ ਜਾਣੇ ਆ,
ਜਿਹਨਾਂ ਨੇ ਪਾਈ ਆਤਮ ਆਤਮ ਬ੍ਰਹਮ ਆਨੰਦ, ਬ੍ਰਹਮ ਆਤਮਾ ਦੇ ਰਸ ਆਨੰਦ ਨੂੰ ਜਾਣਿਆ ਹੈ।
ਹਰ ਰੰਗ ਸਹਿਜੇ
ਉਹ ਹਰੀ ਦੇ ਆਨੰਦ ਨੂੰ ਸਹਿਜ ਸੁਤੇ ਮਾਣਦੇ ਆ, ਸਾਹ ਉਪਾਧਕ ਆਨੰਦ ਨੀ ਮਾਣਦੇ, ਜਿਵੇਂ ਅੱਖਾਂ ਨਾਲ ਵੇਖ ਕੇ ਰੂਪ ਨੂੰ ਖੁਸ਼ ਹੋਈਦਾ, ਕੰਨਾਂ ਨਾਲ ਉਸਤ ਸੁਣ ਕੇ ਖੁਸ਼ ਹੋਈਦਾ ਹੈ, ਜ਼ੁਬਾਨ ਨਾਲ ਕੋਈ ਚੰਗੇ ਬਚਨ ਬੋਲ ਕੇ ਖੁਸ਼ ਹੋਈਦਾ ਹੈ, ਜਾਂ ਮਿੱਠੇ ਰਸ ਖਾ ਕੇ ਖੁਸ਼ ਹੋਈਦਾ ਹੈ, ਇਹ ਸਾਹ ਉਪਾਧਕ ਆਨੰਦ ਨਹੀਂ ਹੈ। ਪੰਜਾਂ ਵਿਸ਼ਿਆਂ ਦੇ ਉਪਾਧੀ ਸਹਿਜ ਆਨੰਦ ਹੈ, ਉਹ ਸਹਿਜ ਆਨੰਦ ਹੈ, ਸੁਤੇ ਜਦੋਂ ਸਾਰੇ ਇਹਨਾਂ ਵਿਸ਼ਿਆਂ ਤੋਂ ਰਹਿਤ ਹੋ ਜਾਈਏ ਉਦੋਂ ਪ੍ਰਗਟ ਹੁੰਦਾ ਆਨੰਦ।
ਹਰ ਰੰਗ ਸਹਿਜੇ
ਮਾਈ ਦੇ ਆਨੰਦ ਨੂੰ ਸਹਿਜੇ ਸੁਤੇ ਸੁਧ ਮਾਣਦੇ ਨਿਰਜਤਨ, ਇਹਨਾਂ ਪੰਜਾਂ ਵਿਸ਼ਿਆਂ ਤੋਂ ਬਿਰਤੀ ਨੂੰ ਉਪਰਾਮ ਕਰਕੇ ਸਹਿਜੇ ਆਵਾ ਸਹਿਜੇ ਜਾਵਾ।
ਨਾਨਕ ਧਨ 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 ਜਨ,
ਸਤਿਗੁਰੂ ਜੀ ਕਹਿੰਦੇ ਧਨ ਸੀ ਪਿੱਛੇ ਪੁਰਸ਼, ਧਨ ਹੈ ਉਹ ਹੁਣ, ਧਨ ਅੱਗੇ ਨੂੰ ਹੋ ਗਏ, ਧਨ ਉਹਨਾਂ ਦੇ ਮਾਤਾ, ਧਨ ਉਹਨਾਂ ਦੇ ਪਿਤਾ, ਧਨ ਉਹ ਪੁਰਖਾਂ ਨੇ, ਧਨ ਉਹਨਾਂ ਦੀ ਕਰਨੀ ਹੈ, ਧਨ ਉਹਨਾਂ ਦੇ ਗੁਰੂ ਹਨ, ਧਨ ਉਹ ਪੁਰਖਾਂ ਨੇ।
ਆਏ ਤੇ ਪਰਵਾਨ,
ਉਹ ਆਏ ਹੋਏ ਸੰਸਾਰ ਪਰਵਾਨ ਲੀਕ ਹੈ, ਸਫਲੇ ਹਨ।
ਪੌੜੀ ਆਇਆ ਸਫਲਤਾ ਹੂ ਕੋ ਗਨੀ
ਹੈ, ਆਇਆ ਹੋਇਆ ਭਾਈ ਸੰਸਾਰ ਚ ਸਫਲਾ ਉਸ ਪੁਰਸ਼ ਨੂੰ ਗਣੀਏ ਵਿਚਾਰਨਾ ਚਾਹੀਦਾ ਹੈ।
ਜਸ ਰਸਨ ਹਰ ਹਰ ਜਸ ਭਨੀ ਹੈ,
ਰਸਨਾ ਚੋ ਹਰ ਹਰ ਪਰਮੇਸ਼ੁਰ ਦਾ ਜਸ ਉਚਾਰਨ ਹੋਵੇ, ਉਹ ਆਇਆ ਹੋਇਆ ਦੁਨੀਆਂ ਚ ਸਫਲਾ ਹੈ, ਬਾਕੀ ਦਾ ਆਉਣਾ ਵਿਅਰਥ ਹੈ ਸਭਨਾ ਦਾ।
ਆਏ ਬਸੇ ਸਾਧੂ ਕੈ ਸੰਗੇ,
ਜਨਮ ਧਾਰ ਕੇ ਸੁਰਤ ਸੰਭਾਲ ਕੇ ਆ ਕੇ ਸਾਧ ਸੰਗ ਚ ਵਸਦੇ ਹਨ।
ਅਨੰਦਨ ਨਾਮ ਤੇ ਆਵ ਹੈ ਰੰਗੇ,
ਸਾਧੂਆਂ ਦੀ ਸੰਗਤ ਦਾ ਕੀ ਮਤਲਬ ਹੈ ਜੀ, ਕਹਿੰਦੇ ਰਾਤ ਨੇ ਪ੍ਰੇਮ ਨਾਲ ਜਿਹੜੇ ਨਾਮ ਨੂੰ ਧਿਆਉਂਦੇ ਹੈ ਉਹ ਆ ਕੇ ਸਾਧ ਸੰਗਤ ਚ ਵਸਦੇ ਹਨ।
ਆਵਤ ਸੋ ਜਨ ਨਮ ਹੈ ਰਾਤਾ,
ਇਹ ਜਨਮ ਧਾਰ ਕੇ ਆਉਂਦਾ ਹੋਇਆ ਉਹ ਆਦਮੀ ਸਫਲਾ ਹੈ, ਨਾਮ ਦੇ ਵਿੱਚੋਂ ਰੰਗਿਆ ਹੋਇਆ ਹੈ।
ਜਾ ਕਉ ਦਇਆ ਮਾਇਆ ਵਿਧਾਤਾ,
ਜਿਹਨਾਂ ਤੇ ਦਇਆ ਕਰਨ ਵਾਲੇ ਮਾਇਆ ਨਾਮ ਸਰੂਪ ਦਾ ਹੈ, ਦਿਆਲੂ ਸਰੂਪ ਵਿਧਾਤਾ ਦੀ ਕਿਰਪਾ ਦ੍ਰਿਸ਼ਟੀ ਹੈ ਜਿਹਨਾਂ ਦੇ ਉੱਤੇ।
ਇਹ ਕਹੇ ਆਵਨ ਫਿਰ ਜੂਨ ਨਾ ਆਇਆ,
ਉਹ ਸਾਧ ਸੰਗਤ ਜੀ ਨੇ ਸ਼ੇਰ ਪਿੰਜਰੇ ਨੂੰ ਪਾੜ ਕੇ ਫੇਰ ਨੀ ਕੈਦ ਹੁੰਦਾ ਪਿੰਜਰੇ ਦੀ, ਨਿਕਲ ਜਾਂਦਾ ਹੈ, ਕਿਵੇਂ ਉਹ ਇਸ ਦੇਹ ਦੇ ਵਿੱਚ ਇੱਕ ਵਾਰੀ ਆਇਆ, ਹੁਣ ਫੇਰ ਨੀ ਉਹ ਜੂਨਾ ਚ ਆਵੇਗਾ, ਮੁਕਤ ਹੋ ਜਾਏਗਾ।
ਨਾਨਕ ਹਰ ਕੈ ਦਰਸ ਸਮਾਇਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਅਕਾਲ ਪੁਰਖ ਦੇ ਦਰਸ਼ਨ ਕਰਕੇ ਵਾਹਿਗੁਰੂ ਦੇ ਚੋ ਸਮਾ ਜਾਂਦਾ, ਭੇਦ ਹੋ ਜਾਂਦਾ ਹੈ।
ਸਲੋਕ ਯਾਸ ਜਪਤ ਮਨ ਹੋਏ ਆਨੰਦ।
ਹੁਣ ਐਡੇ ਸਾਂਝੀ ਸੁਣਦੇ ਜਿਹੜੇ ਉਹਨਾਂ ਨੇ ਥਾਂ ਜਈਏ ਹਜੂਰ ਉਚਾਰਨ ਕਰਦੇ ਹਨ ਇਕੱਠੇ ਹੀ। ਹਾਂਜੀ,
ਯਾਸ ਜਪਤ ਮਨ ਹੋਏ ਆਨੰਦ।
ਫਿਰ ਭਾਈ ਜਿਸ ਵਾਹਿਗੁਰੂ ਦਾ ਜਾਪ ਕਰਨੇ ਕਰਕੇ ਮਨ ਚ ਆਨੰਦ ਪ੍ਰਗਟ ਹੋਵੇ।
ਬਿਨਸੈ ਦੂਜਾ ਭਾਗ
ਪਾਹੇ ਜੀਵ ਤੇਰਾ ਨਾਸ ਹੋ ਜਾਵੇ। ਜਿਸ ਪ੍ਰਕਾਰ
ਦੁੱਖ ਦਰਦ ਤ੍ਰਿਸ਼ਨਾ ਬੁੱਝੇ,
ਮਰਨ ਦਾ ਦੁੱਖ, ਅਵਿਦਿਆ ਦੀਆਂ ਦਰਦਾਂ ਪੀੜਾਂ ਤੇ ਤ੍ਰਿਸ਼ਨਾ ਜਿਹੜੀ ਹੈ ਰਸਾਂ ਕਸਾਂ ਦੀ, ਬੁੱਝ ਜਾਵੇ ਅੱਗ ਦੀ ਨਹੀਂ ਜੋ ਮੱਚ ਰਹੀ ਹੈ।
ਨਾਨਕ ਨਾਮ
ਸਮਾਜ, ਨਾਮ ਵਿੱਚ ਮਿਲਣਾ ਕਰ, ਨਾਮ ਨਾਲ ਮਸਤੀ ਚਾੜ, ਇਹ ਤ੍ਰਿਸ਼ਨਾ ਦੀ ਅੱਗ ਬੁੱਝ ਜਾਏਗੀ, ਤੇਰੇ ਅੰਦਰ ਨਿਵਰਤ ਹੋ ਜਾਏਗੀ।
ਪੌੜੀ ਜਈਆ ਚਾਰੋ ਗੁਰਮਤ
ਦੂਜੇ ਅੱਖਰ ਦੁਆਰਾ ਫਰਮਾਉਂਦੇ ਨੇ ਭਾਈ, ਜਿਹੜੀ ਖੋਟੀ ਮੱਤ ਹੈ ਇਹੋ ਹੀ ਦੋ ਭਾਵ ਜੀਵ ਤੇ ਇਸ ਦਾ ਭੇਦ ਪਾਈ ਰੱਖਣੀ ਹੈ। ਪਾਪੀ ਪੁੰਨੀ, ਮਿੱਤਰ ਸੱਤਰ, ਅਤੇ ਇਸੇ ਤਰ੍ਹਾਂ ਹਰਖ ਸੋਗ ਰਾਗ ਦੁਆਖ, ਯੋਗੀ ਭੋਗੀ ਸੋਗੀ ਰੋਗੀ, ਇਹ ਜਿੰਨੀ ਦੁਆਇਤ ਪਾਈ ਹੋਈ ਹੈ ਇਹ ਖੋਟੀ ਮਤ ਕਰਕੇ ਹੈ। ਇਹ ਦੁਆਇਤ ਕਰਕੇ ਖੋਟੀ ਮਤ ਹੈ, ਸੋ ਇਹ ਦੋਹਾਂ ਨੂੰ ਜਾਲਣਾ ਕਰੋ, ਦੁਆਇਤ ਨੂੰ ਵੀ ਜਾਲੋ, ਖੋਟੇ ਪੁਰਖਾਂ ਦੀ ਜਿਹੜੀ ਕੁਮੱਤ ਹੈ ਉਹਨੂੰ ਵੀ ਮੇਟਣਾ ਕਰੋ, ਜਾਲੋ ਨਾਮ ਦੇ ਅਭਿਆਸ ਕਰਕੇ।
ਤਿਸਹਿ ਤਿਆਗ ਸੁਖ ਸਹਿਜੇ ਸੋ,
ਜੇ ਤੁਸੀਂ ਖੋਟੇ ਮਤ ਪੁਰਖਾਂ ਦੀ ਸੰਗਤ ਛੱਡ ਦਿਓਗੇ ਤੇ ਦੁਆਇਤ ਨੂੰ ਛੱਡ ਦਿਓਗੇ, ਜਾਲ ਦਿਓਗੇ ਨਾਮ ਦੇ ਅਭਿਆਸ ਕਰਕੇ, ਬ੍ਰਹਮ ਅਭਿਆਸ ਰੂਪੀ ਅਗਨੀ ਨਾ, ਇਹਨਾਂ ਦਾ ਤਿਆਗ ਕਰਕੇ ਸਹਿਜੇ ਸੁਖ ਨਿਰਜਤਨ ਸੁਖ ਤੁਹਾਨੂੰ ਪ੍ਰਾਪਤ ਹੋਵੇਗਾ। ਜਿਹੜਾ ਸੁਖ ਕਿਸੇ ਖਾਣ ਚ ਨੀ, ਪੀਣ ਚ ਨੀ, ਪਹਿਨਣ ਚ ਨੀ, ਭੋਗਣ ਚ ਨੀ, ਸਪਰਸ਼ ਚ ਨੀ, ਉਹ ਸੁਖ ਸਾਨੂੰ ਸਦਾ ਹੀ ਪ੍ਰਗਟ ਹੋ ਜਾਏਗਾ।
ਜਈਆ ਜਾਏ ਪਰਹੁ ਸੰਤ ਸਰਨ,
ਜਈਏ ਅੱਖਰ ਦੁਆਰਾ ਕਹਿੰਦੇ ਨੇ ਜਾ ਕਰਕੇ ਸਾਧ ਸੰਗਤ ਦੀ ਸ਼ਰਨ ਪੈਣਾ ਕਰੋ।
ਜੇ ਆਸਰ ਇਹ ਭਵ ਜਲ ਤਰਨ,
ਜੇ ਸਾਧ ਸੰਗਤ ਦੇ ਆਸਰੇ ਕਰਕੇ ਸੰਸਾਰ ਸਮੁੰਦਰ ਤੋਂ ਭਾਈ ਤਰਨਾ ਹੋਵੇਗਾ।
ਜਈਆ ਜਨਮ ਨਾ ਆਵੈ ਸੋ,
ਜਈਏ ਅੱਖਰ ਦੁਆਰਾ ਹਜ਼ੂਰ ਫਰਮਾਉਂਦੇ ਉਹ ਜਨਮਾਂ ਚ ਨੀ ਭਾਈ ਪੁਰਖ ਆਉਣਗੇ।
ਏਕ ਨਾਮ ਲੈ ਮਨਹਿ ਪਰੋ,
ਇੱਕ ਗੁਰਮਤਿ ਦੁਆਰਾ ਮਹਾਰਾਜ ਨਾਮ ਲੈ ਕੇ ਜਿਹੜੇ ਮਨ ਦੇ ਵਿੱਚ ਮਨ ਰੂਪੀ ਮਨ ਕੇ ਤਾਗੇ ਵਿੱਚ ਪਰੋ ਲੈਣਗੇ।
ਜਈਆ ਜਨਮ ਨਾ ਹਾਰੀਏ,
ਅੱਖਰ ਦੁਆਰਾ ਕਹਿੰਦੇ ਫੇਰ ਜਨਮ ਨੀ ਭਾਈ ਹਾਰੀ ਦੇ।
ਗੁਰ ਪੂਰੇ ਕੀਤੇ,
ਪੂਰਨ ਸਤਿਗੁਰਾਂ ਦੀ ਓਟ ਹਿਰਦੇ ਚ ਲੈ ਲਈਏ ਜੇ ਕਰਕੇ।
ਨਾਨਕ ਤੇ ਸੁਖ ਪਾਇਆ,
ਸਤਿਗੁਰ ਜੀ ਕਹਿੰਦੇ ਉਹਨਾਂ ਪੁਰਖਾਂ ਨੂੰ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ।
ਜਾ ਕੇ ਹੀਰ ਇਹ
ਇਹਨਾਂ ਦੇ ਹਿਰਦੇ ਚ ਕਦਾਇਤ ਰੂਪ ਪਰਮੇਸ਼ਰ ਵਸਿਆ ਹੈ।